ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ 676 ਅੰਗ ਤੇ ਪਾਵਨ ਪਵਿੱਤਰ ਉਪਦੇਸ਼ ਚੱਲ ਰਹੀ ਲੜੀਵਾਰ ਕਥਾ ਰਾਗ ਧਨਾਸਰੀ ਦੇ ਵਿੱਚ ਬਖਸ਼ਿਸ਼ ਕਰ ਰਹੇ ਹਨ। 22ਵਾਂ ਸ਼ਬਦ ਹੈ ਧਨਾਸਰੀ ਮਹੱਲਾ 5 ਘਰ ਦੂਜਾ ਚਾਉ ਪਦੇ ਦੂਸਰੇ ਘਰ ਸੁਰਤਾਤ ਗਾਉਣ ਦਾ ਹੁਕਮ ਹੈ। ਚਾਉ ਪਦੇ 4 ਪੌੜੀਆਂ ਵਾਲਾ ਸ਼ਬਦ ਹੋਵੇਗਾ। ਧਨਾਸਰੀ ਇਹ ਪੰਚੋ ਗਾਈ ਮਾਲ ਰਾਗ ਕੌਸ਼ਿਕ ਸੰਗ ਲਾਈ। ਸੋ ਧਨਾਸਰੀ ਰਾਗਨੀ ਵਿੱਚ ਪੰਚਮ ਪਿਤਾ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਿਰਪਾ ਕਰ ਰਹੇ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੀਜ ਮੰਤਰ ਹੈ। ਓਅੰਕਾਰ ਜੋ ਸਭਨਾਂ ਦਾ ਪ੍ਰਕਾਸ਼ਕ ਹੈ, ਜੋ ਇੱਕੋ ਇੱਕ ਹੈ, ਸਤਿਗੁਰੂ ਦੀ ਪ੍ਰਸਾਦ ਭਾਵ ਕਿਰਪਾ ਦੁਆਰਾ ਓਅੰਕਾਰ ਜੀ ਦੀ ਸੋਝੀ ਪੈਂਦੀ ਹੈ, ਪ੍ਰਾਪਤੀ ਹੁੰਦੀ ਹੈ, ਕਿਰਪਾ ਹੁੰਦੀ ਹੈ। ਸਤਿਗੁਰੂ ਮਹਾਰਾਜ ਜੀ ਸ਼ਬਦ ਪ੍ਰਾਰੰਭ ਕਰਦੇ ਹਨ, ਛੋੜ ਜਾਹੇ ਸੇ ਕਰਹਿ ਪਰਾਲ, ਕਾਮਨਾ ਆਵਹਿ ਸੇ ਜੰਜਾਲ। ਮਹਾਰਾਜ ਜੀ ਫਰਮਾਉਂਦੇ ਹਨ, ਜਿਹੜੇ ਪਦਾਰਥ ਹੈ ਸੰਸਾਰ ਦੇ, ਜਿਹੜੇ ਆਪਾਂ ਨੇ ਛੱਡ ਜਾਣੇ ਨੇ, ਉਹਨਾਂ ਵਾਸਤੇ ਕਈ ਤਰ੍ਹਾਂ ਦੇ ਇਹ ਬੰਦਾ ਪਰਾਲ ਹੁੰਦਾ, ਪਲਾਲ ਭਾਵ ਯਤਨ ਕਰਦਾ ਉਹਨਾਂ ਵਾਸਤੇ। ਪਰਾਲ ਹੁੰਦਾ ਜਿਵੇਂ ਪਰਾਲੀ ਹੁੰਦੀ ਹੈ, ਚੌਲ ਜੋ ਨਿਕਲ ਜਾਂਦੇ, ਬਾਕੀ ਫੱਕ ਜੀ ਬਚਦੀ ਪਰਾਲੀ, ਇਹ ਪਰਾਲੀ ਵਾਂਗੂ ਖਾਲੀ ਜੋ ਪਦਾਰਥ ਹੈ ਉਹਨਾਂ ਨੂੰ ਇਕੱਠੇ ਕਰੀ ਜਾਂਦਾ। ਜਾਂ ਪਰਾਲ ਹੁੰਦੀ ਹੈ ਜਿਵੇਂ ਨਿਸਕਾਮ ਹੋ ਕੇ ਸੇਵਾ ਨਹੀਂ ਕਰਦਾ, ਸਕਾਮ ਕਰਮ ਕਰੀ ਜਾਂਦਾ ਹੈ। ਕਿਉਂਕਿ ਜਿੰਨਾ ਪਾਠ ਕਰਨਾ, ਜਿੰਨੀ ਸੇਵਾ ਕਰਨੀ ਹੈ, ਜੇ ਉਹਦੇ ਬਦਲੇ ਵਿੱਚ ਆਪਾਂ ਕੋਈ ਪਦਾਰਥ ਮੰਗ ਲਿਆ, ਉਹ ਪਰਾਲੀ ਬਣ ਜਾਣੇ ਆ। ਪਾਠ ਸਿਮਰਨ ਬੰਦਗੀ ਕੀਰਤਨ ਕਥਾ ਨਿਸ਼ਕਾਮ ਹੋ ਕੇ ਕਰੇ ਤਾਂ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ, ਅੰਦਰੋਂ ਮਨ ਦੀ ਸ਼ੁੱਧੀ ਵੀ ਹੋਣੀ ਸ਼ੁਰੂ ਹੋ ਜਾਂਦੀ ਹੈ। ਜਿੰਨਾ ਸਕਾਮ ਹੋ ਕੇ ਕਰਦੇ ਹਾਂ, ਸਹਿਤ ਕਾਮਨਾ ਦੇ ਫੁਰਨੇ ਕਰਦੇ ਹਾਂ, ਓਨਾ ਹੀ ਮਨ ਦੇ ਅੰਦਰ ਮੈਲ ਲੱਗ ਜਾਂਦੀ ਹੈ ਪਦਾਰਥਾਂ ਦੀ, ਕਿ ਹੁਣ ਮੈਨੂੰ ਆਹ ਦੇ ਦਿਓ, ਹੁਣ ਮੈਨੂੰ ਆਹ ਦੇ ਦਿਓ, ਫਿਰ ਉਹ ਆਦਤ ਜੀ ਬਣ ਜਾਂਦੀ ਹੈ, ਮੰਗੀ ਜਾਂਦਾ ਮੰਗੀ ਜਾਂਦਾ। ਜੇ ਸੰਤੋਖ ਕਰ ਲਵੇ ਵੀ ਚਲੋ ਮਿਲ ਹੀ ਜਾਣਾ, ਜਿਹੜਾ ਕਰਮਾਂ 'ਚ ਲਿਖਿਆ ਹੋਇਆ ਉਹਦੀ ਕਿਰਪਾ ਹੋ ਹੀ ਜਾਣੀ ਹੈ, ਬਾਹਲਾ ਵੀ ਕੀ ਕਰਨਾ, ਫਿਰ ਮਨ ਉਹ ਜਿਹਾ ਬਣ ਜਾਂਦਾ। ਜਿਹੜੇ ਕੰਮ ਨਹੀਂ ਆਉਂਦੇ ਉਹ ਜੰਜਾਲ ਜਿਹੜੇ ਨੇ, ਵਿਹਾਰ ਕਹਿੰਦੇ, ਜੰਜਾਲ ਧੰਦੇ ਇਹ ਕਰਦਾ ਰਹਿੰਦਾ ਜੀਵ, ਜਿਹੜੇ ਕੰਮ ਨਹੀਂ ਆਉਣੇ ਇਹਦੇ, ਇਹਨੂੰ ਪਰ ਸੋਝੀ ਨਹੀਂ ਵਿਚਾਰੇ ਨੂੰ। ਇਹੀ ਤਾਂ ਹੈ ਕਿ ਹੋਂ ਦੇ ਸਹਿਤ ਹੋ ਕੇ ਕਰਮ ਕਰੀ ਜਾਂਦਾ, ਸੋਝੀ ਹੈ ਨਹੀਂ ਵਿਚਾਰੇ ਨੂੰ, ਸਿਆਣਾ ਸਮਝਦਾ ਆਪਣੇ ਆਪ ਨੂੰ ਬਹੁਤ ਇਹ ਜੀਵ। ਪਰ ਮਹਾਰਾਜ ਕਹਿੰਦੇ ਨੇ ਸਿਆਣਪੇ ਦੀ ਕਿਸੇ ਕੰਮ ਨਹੀਂ ਆਉਣੀ, ਪਦਾਰਥ ਕਿਸੇ ਕੰਮ ਨਹੀਂ ਆਉਣੇ, ਪਰਾਲੀ ਇਕੱਠੀ ਕਰੀ ਜਾਂਦਾ ਸਾਰੀ। ਜਾਂ ਤਾਂ ਇੱਥੇ ਰਹਿਣਾ ਹੋਵੇ ਵੀ ਪੱਕੇ ਹੀ ਰਹਿਣਾ, ਫਿਰ ਵੀ ਉਹ ਚੀਜ਼ਾਂ ਕੰਮ ਆਉਂਦੀਆਂ, ਕੁਝ ਸਮੇਂ ਲਈ ਰਹਿਣਾ, ਰਹਿਣਾ ਤਾਂ 50-60-70-80 ਸਾਲ ਹੈ, 100 ਸਾਲ ਚਲੋ ਮੰਨ ਲਓ ਉਮਰ ਹੋ ਜੂ। ਪਦਾਰਥ ਇਹਨੇ ਐਂ ਇਕੱਠੇ ਕੀਤੇ ਹੋਏ ਨੇ ਜਿਵੇਂ ਲੱਖ ਵਰਾ ਰਹਿਣਾ ਹੁੰਦਾ, ਇੰਨੀ ਮਿਹਨਤ ਕਰਦਾ ਰਹਿਣ ਦੇ ਉੱਤੇ। ਸੰਗ ਨਾ ਚੱਲ ਹੈ ਤਿੰਨ ਸਿਉਂ ਹੀਤ, ਜੋ ਬੈ ਰਾਈ ਸੇਈ ਮੀਤ। ਜਿਹੜੇ ਜੀਵ ਦੇ ਨਾਲ ਨਹੀਂ ਚੱਲਣ ਵਾਲੇ ਉਹਨਾਂ ਨਾਲ ਹੀਤ ਪ੍ਰੇਮ ਕਰਦਾ, ਹੀਤ ਤੋਂ ਭਾਵ ਹੇਤ, ਹੀਤ ਪ੍ਰੇਮ ਦਾ ਵਾਚਕ ਹੈ, ਪ੍ਰੇਮ ਕਰਦਾ ਉਹਨਾਂ ਨਾਲ। ਅਤੇ ਭਜਨ ਸਿਮਰਨ ਦੇ ਵਿੱਚ ਵਿਘਨ ਪਾਉਣ ਕਰਕੇ ਜੋ ਸੰਬੰਧੀ ਇਹਦੇ ਵੈਰੀ ਨੇ ਉਹਨਾਂ ਨੂੰ ਮਿੱਤਰ ਸਮਝ ਬੈਠਾ। ਜੋ ਬੈਰਾਈ, ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ ਬੈਰੀ ਆਪਣੇ, ਉਹਨਾਂ ਨੂੰ ਮਿੱਤਰ ਸਮਝਦਾ, ਕਹਿੰਦਾ ਖਾਓ ਪੀਓ ਮੌਜ ਕਰੋ, ਆਹ ਜੱਗ ਡਿੱਠਾ, ਆਹ ਜੱਗ ਮਿੱਠਾ, ਅਗਲਾ ਕਿਣ ਡਿੱਠਾ। ਜਿੰਨੇ ਵੀ ਬੈਰੀ ਕੰਮ ਨੇ, ਜਿਨ੍ਹਾਂ ਨੇ ਸਾਥ ਨਹੀਂ ਦੇਣਾ, ਜਿਨ੍ਹਾਂ ਕਰਕੇ ਕੁੱਟ ਪੈਣੀ ਹੈ, ਜਿਨ੍ਹਾਂ ਕਰਕੇ ਜੂਨਾਂ 'ਚ ਪੈਣਾ ਹੈ, ਉਹਨਾਂ ਨੂੰ ਆਪਣੇ ਮਿੱਤਰ ਬਣਾ ਕੇ ਗਲਤੀ ਨਾਲ ਬੈਠਾ, ਸਮਝਦਾ ਨਹੀਂ ਗਾ। ਐਸੇ ਭਰਮ ਭੁੱਲੇ ਸੰਸਾਰਾ, ਜਨਮ ਪਦਾਰਥ ਖੋਏ ਗਵਾਰਾ ਰਹਾਉ। ਸੰਸਾਰ ਦੇ ਜੀਵ ਇਹੋ ਜਿਹੇ ਭਰਮ ਵਿੱਚ ਭੁੱਲੇ ਹੋਏ ਨੇ, ਇਹ ਮੂਰਖ ਲੋਕ ਜਨਮ ਪਦਾਰਥ ਨੂੰ ਆਪਣੇ ਨੂੰ ਬੇਅਰਥ ਗਵਾ ਰਹੇ ਨੇ, ਖੋ ਰਹੇ ਨੇ, ਇਹਨੂੰ ਬਿਲਕੁਲ ਖਤਮ ਕਰ ਰਹੇ ਨੇ। ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਸਾਚ ਧਰਮ ਨਹੀਂ ਭਾਵੈ ਡੀਠਾ, ਝੂਠ ਤੋਹ ਸਿਉਂ ਰਚਿਓ ਮੀਠਾ। ਸੋ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਸੱਚਾ ਜਿਹੜਾ ਸਵੈ ਧਰਮ ਹੈ ਨਾ, ਜਿਹੜਾ ਆਪਣਾ, ਜਿਵੇਂ ਆਪਾਂ ਗੁਰਸਿੱਖ ਹੈ, ਜਾਂ ਕਹਿ ਲਓ ਸੱਚ ਅਤੇ ਧਰਮ, ਇਹਨੂੰ ਵੇਖਿਆ ਨਹੀਂ ਪਾਉਂਦਾ, ਚੰਗਾ ਹੀ ਨਹੀਂ ਲੱਗਦਾ। ਹੋਰ ਦੇਖ ਲਓ, ਸਭ ਕੁਝ ਚੰਗਾ ਲੱਗਦਾ, ਹੋਰ ਕਲੱਬਾਂ ਜਾਂਦਾ, ਹੋਰ ਤਰ੍ਹਾਂ ਦੀਆਂ ਚੀਜ਼ਾਂ ਖਾਂਦਾ, ਪੁੱਠੇ ਕੰਮ ਦੁਨੀਆਂ ਭਰ ਦੇ ਕਰਦਾ, ਬੇਸਵਾਵਾਂ ਕੋਲ ਜਾਣ ਵਾਲੇ ਲੋਕ, ਸ਼ਰਾਬਾਂ ਪੀਣ ਵਾਲੇ ਲੋਕ, ਪਤਾ ਨਹੀਂ ਕੀ ਕੁਛ ਖਾਣ ਵਾਲੇ ਪੁੱਠੇ ਧੰਦਿਆਂ ਵਾਲੇ ਲੋਕ ਉਹ ਨਿੰਦਦੇ ਗੁਰਦੁਆਰੇ ਨੂੰ ਨੇ, ਪਰ ਉਹਨਾਂ ਨੇ ਕਦੇ ਇਹ ਨਹੀਂ ਨਿੰਦਿਆ ਵੀ ਉਹ ਫਲਾਨਾ ਕਲੱਬ ਮਾੜਾ ਹੈ, ਫਲਾਨੇ ਥਾਂ ਦੇ ਉੱਤੇ ਆ ਜੂਏ ਦੇ ਅੱਡੇ ਬਣੇ ਇਹ ਮਾੜੇ ਨੇ, ਫਲਾਨਾ ਜਿਹੜਾ ਮਾੜਾ ਕੰਮ ਹੈ ਉਹ ਮਾੜਾ ਹੈ। ਉਹ ਮਾੜੇ ਨੂੰ ਮਾੜਾ ਨਹੀਂ ਕਹਿੰਦਾ ਕੋਈ, ਚੰਗੇ ਨੂੰ ਮਾੜਾ ਕਹਿੰਦੇ ਨੇ ਸਾਰੇ। ਇੱਥੇ ਹੀ ਆ ਕੇ ਗੁਰਮਤ ਸੋਚਦੀ ਇਹਨਾਂ ਨੂੰ, ਗੁਰਦੁਆਰੇ ਵਿੱਚ ਮਰਿਆਦਾ ਜਿਹੜੀ ਆ ਬਾਹਲੀ ਆਉਂਦੀ ਇਹਨਾਂ ਨੂੰ, ਅਤੇ ਆਪ ਬੇਮਰਿਆਦਗੀਆਂ ਕਰਦੇ ਸਾਰੇ। ਇਹ ਗੱਲ ਦਾ ਮਹਾਰਾਜ ਕਹਿੰਦੇ ਧਿਆਨ ਦਿਓ, ਇਹ ਗਲਤੀ ਨਾ ਕਰੋ, ਇਹ ਗਲਤੀ ਦਾ ਫਿਰ ਇਹ ਜਾਨਾ ਦੇਣਾ ਪੈਣਾ, ਭੁਗਤਣਾ ਪੈ ਜਾਣਾ ਫਿਰ। ਇਹ ਸੱਚਾ ਧਰਮ ਤਾਂ ਇਹਨੂੰ ਸਾਚ ਧਰਮ ਨਹੀਂ ਭਾਵੈ ਡੀਠਾ, ਦੇਖਿਆ ਭਾਉਂਦਾ ਹੀ ਨਹੀਂ ਇਹ ਕੀ ਗਾਤਰਾ ਜਿਹਾ ਪਾਇਆ, ਇਹ ਕੀ ਦਾੜ੍ਹੀ ਰੱਖੀ ਹੋਈ ਹੈ, ਕੀ ਪੱਗ ਬੰਨ੍ਹੀ ਹੋਈ ਹੈ, ਇਹ ਕੀ ਇਹ ਕੜਾਹ ਹੀ ਖਾਈ ਜਾਂਦੇ, ਹੋਰ ਉੱਥੇ ਗੁਰਦੁਆਰੇ ਹੁਣ ਕੀ ਖਾਣਾ, ਲੰਗਰ ਪ੍ਰਸ਼ਾਦ ਇਹੀ ਹੁੰਦਾ, ਇਸ ਕਰਕੇ ਹੋਰ ਉੱਥੇ ਖਾਣਾ ਕੀ ਹੈ, ਤੁਸੀਂ ਹੱਡੀਆਂ ਚੱਬੀ ਜਾਂਦੇ ਜਾ ਕੇ ਥਾਂ ਥਾਂ ਦੇ ਉੱਤੇ। ਇਸ ਕਰਕੇ ਹੈ ਕਿ ਭਾਉਂਦਾ ਹੀ ਨਹੀਂ ਗਾ ਚੰਗਾ ਕਰਮ। ਸਾਰੇ ਬਰਾਤ ਦੇ ਬੰਦੇ ਪਿੰਡਾਂ ਵਿੱਚ ਵੀ ਆਮ ਦੇਖਿਆ, ਪੰਜਾਬ ਦੇ ਵਿੱਚ ਸ਼ਹਿਰਾਂ ਵਿੱਚ ਵੀ, ਹੋਰ ਸਾਰੀਆਂ ਗੱਲਾਂ ਕਰੀ ਜਾਣਗੇ ਐਨ ਮਜ਼ੇ ਨਾਲ, ਇਹ ਜੀ ਹੁਣ ਮਿਲਣੀ ਹੋਈ, ਉਹ ਹੋਈ ਹੋਈ, ਜਦੋਂ ਆ ਗਏ ਗੁਰਦੁਆਰੇ, ਬਸ ਜੀ ਸ਼ਬਦ ਰਹਿਣ ਦਿਓ ਭਾਈ ਸਾਹਿਬ, ਆਹ ਜਲਦੀ ਜਲਦੀ ਲਾਵਾਂ ਕਰੋ ਅਤੇ ਆਨੰਦ ਸਾਹਿਬ ਪੜ੍ਹੋ, ਅਸੀਂ ਉੱਧਰ ਰੋਟੀ ਲੇਟ ਹੋਣੀ, ਬਰਾਤ ਵੀ ਤੋਰਨੀ। ਉਹ ਵਿਚਾਰੇ ਰਾਗੀ ਸਿੰਘ ਜਦੋਂ ਉਹਨਾਂ ਨੂੰ ਕਹਿਣ ਜਾਂਦੇ ਆ, ਕਾਰਡ ਦੇਣ ਜਾਂਦੇ ਆ, ਡਿਊਟੀ ਲੱਗਦੀ ਹੈ, ਉਹ ਤੜਕੇ ਬਿਠਾਏ ਹੁੰਦੇ ਨੇ, ਬਸ ਜੀ 12 ਤੋਂ ਪਹਿਲਾਂ ਆਨੰਦ ਕਾਰਜ ਹੋ ਜਾਣੇ ਆ, ਤੁਸੀਂ ਨਾ ਆਪਣਾ 9 ਵਜੇ ਨੂੰ ਵਾਜੇ ਲੈ ਕੇ ਬਹਿ ਜਿਓ। ਉਹ ਜਿਉਂ 9 ਵਜੇ ਬਹਿੰਦੇ ਵਾਜੇ ਲੈ ਕੇ, 1-1.5 ਵਜੇ ਤੱਕ ਉਹ ਵਿਚਾਰੇ ਕਦੇ ਇੱਧਰ ਜਾ, ਕਦੇ ਵਾਸੀਆਂ ਲੈ, ਕਦੇ ਉਹਨੂੰ ਕੋਈ ਰੋਟੀ ਵੀ ਨਹੀਂ ਪੁੱਛਦਾ, ਨਾ ਕੋਈ ਚਾਹ ਪਾਣੀ ਪੁੱਛੇ ਉਹਨਾਂ ਨੂੰ। ਉਹ ਉਡੀਕ ਉਡੀਕ ਕੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੇ ਤਾਬਿਆ ਗ੍ਰੰਥੀ ਸਿੰਘ ਬੈਠਾ ਰਹਿੰਦਾ ਵਿਚਾਰਾ, ਜਿਵੇਂ ਨੌਕਰ ਲਾਏ ਹੁੰਦੇ ਨੇ। ਕਰਨਾ ਤਾਂ ਉਹਨਾਂ ਦਾ ਸਤਿਕਾਰ ਸੀ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਕੀਰਤਨੀਆਂ ਦੀ ਬੇਅਦਬੀ, ਮਹਾਰਾਜ ਦੇ ਵਜ਼ੀਰਾਂ ਦੀ ਬੇਅਦਬੀ, ਸੇਵਾਦਾਰਾਂ ਨੂੰ ਵੀ ਝਿੜਕੀ ਜਾਣਾ। ਸੋ ਇਸ ਤਰ੍ਹਾਂ ਜਦੋਂ ਆਏ ਟੌਹਰ ਦੇ ਨਾਲ ਆ ਕੇ, ਫਟਾਫਟ ਕਰੋ ਹੁਣ, ਜਲਦੀ ਕਰੋ ਬਸ। ਇਸ ਪ੍ਰਕਾਰ ਨਾਲ ਇਹ ਜਿਹੜੇ ਪੁੱਠੇ ਕੰਮ ਨੇ, ਮਹਾਰਾਜ ਕਹਿੰਦੇ ਨੇ ਇਹ ਠੀਕ ਕਰ ਲਓ, ਤੁਸੀਂ ਗਲਤੀ ਕਰ ਰਹੇ ਹੋ, ਸਮਝਾਉਣਾ ਸਾਡਾ ਕਹਿੰਦੇ ਫਰਜ਼ ਹੈ, ਬਾਕੀ ਤੁਹਾਡੀ ਆਪਣੀ ਮਰਜ਼ੀ ਹੈ, ਜਿਹੋ ਜਿਹਾ ਬੀਜੋਗੇ ਉਹੋ ਜਿਹਾ ਖਾ ਲਓਗੇ। ਧਿਆਨ ਰੱਖ ਲਓ ਵੀ ਬੀਜ ਦਾ ਕਿਸ ਢੰਗ ਨਾਲ, ਵਿਆਹ ਵੇਲੇ ਇੰਨੇ ਜਾਣੇ ਮੱਛਰੇ ਹੁੰਦੇ ਨੇ, ਉੱਧਰ ਨੂੰ ਲੱਤਾਂ ਕਰ ਕਰ ਬੈਠੀ ਜਾਣਗੇ ਮਹਾਰਾਜ ਵੱਲ ਨੂੰ, ਪਿੱਠ ਕਰ ਕਰਕੇ ਮਹਾਰਾਜ ਵੱਲ ਫੋਟੋਆਂ ਖਿਚਾਏ ਜਾਣਗੇ, ਉੱਥੇ ਹਾਸਾ ਖੇਡਾ ਚੱਲਦਾ ਹੁੰਦਾ। ਇਹ ਇੱਥੇ ਇਕੱਲੀ ਇੱਕ ਦੇਸ਼ ਦੀ ਗੱਲ ਨਹੀਂ, ਸਾਰਿਆਂ ਥਾਵਾਂ 'ਤੇ ਹੀ ਬੁਰਾ ਹਾਲ ਹੈ, ਬਹੁਤਾ ਹੀ ਮਾੜਾ ਹਾਲ ਹੋਇਆ ਪਿਆ। ਪਹਿਲਾਂ ਪੈਲਸਾਂ ਦੇ ਵਿੱਚ ਹੁੰਦਾ ਸੀ ਸਰੂਪ ਲੈ ਕੇ ਜਾਣਾ, ਉੱਥੇ ਹੀ ਲੱਗ ਗਈ ਹੱਡੀਆਂ, ਮੀਟ ਸ਼ਰਾਬ ਹੋਣੇ, ਚਲੋ ਉਹ ਤਾਂ ਗੁਰੂ ਸਾਹਿਬ ਨੇ ਕਿਰਪਾ ਕੀਤੀ ਭਈ ਹੁਣ ਗੁਰੂ ਘਰਾਂ ਦੇ ਵਿੱਚ ਹੀ ਹੁੰਦੇ ਆਨੰਦ ਕਾਰਜ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹਨਾਂ ਗੱਲਾਂ ਦਾ ਧਿਆਨ ਕਰੋ, ਝੂਠ ਧੋਹੋ ਸਿਉਂ ਰਚਿਓ ਮਿੱਠਾ, ਮਿੱਠਾ ਜਾਣ ਕੇ ਝੂਠ ਤੇ ਧੋ ਹੁੰਦਾ ਜਿਹੜਾ ਛਲ ਕਰਨ ਨਾਲ ਰਚਿਓ, ਭਾਵਤਾ ਦਾ ਆਕਾਰ ਹੋਇਆ ਪਿਆ। ਦਾਤ ਪਿਆਰੀ ਵਿਸਰਿਆ ਦਾਤਾਰਾ, ਜਾਣੈ ਨਾਹੀ ਮਰਨ ਵਿਚਾਰਾ। ਇਹਨੂੰ ਦਾਤਾ ਤਾਂ ਭੁੱਲ ਹੀ ਗਿਆ ਜਿਹੜਾ ਦਾਤਾਰਾ ਸੱਚੇ ਪਾਤਸ਼ਾਹ ਵਾਹਿਗੁਰੂ, ਤੇ ਦਾਤਾਂ ਪਿਆਰੀਆਂ ਲੱਗਦੀਆਂ ਨੇ। ਗੁਰੂ ਗ੍ਰੰਥ ਸਾਹਿਬ ਤੋਂ ਪਹਿਲਾਂ ਰੋ ਰੋ ਕੇ ਅਰਦਾਸਾਂ ਕਰ ਕਰਕੇ ਮੁੰਡਾ ਲਿਆ, ਚਲੋ ਲੜਕਾ ਹੋ ਗਿਆ, ਲੜਕਾ ਪਿਆਰਾ ਪਰ ਗੁਰੂ ਸਾਹਿਬ ਨਹੀਂ ਪਿਆਰੇ। ਪਦਾਰਥ ਲੈ ਲਏ ਮਹਾਰਾਜ ਤੋਂ, ਸਭ ਕੁਛ ਲੈ ਲਿਆ ਮਹਾਰਾਜ ਤੋਂ, ਉਹਨਾਂ ਨੂੰ ਚਿੰਬੜਿਆ ਪਿਆ, ਪਰ ਜਿਹਨੇ ਦਿੱਤੇ ਨੇ ਉਹਨੂੰ ਭੁੱਲ ਹੀ ਗਿਆ। ਜਾਣਾ ਨਾ ਹੀ ਮਰਨ ਵਿਚਾਰਾ, ਇਹ ਵਿਚਾਰਾ ਮਰਨਾ ਤਾਂ ਜਾਣਦਾ ਹੀ ਨਹੀਂ ਵੀ ਮਰਨਾ ਵੀ ਹੈ, ਪਤਾ ਨਹੀਂ ਪਰਮਾਦੀ ਕਿਉਂ ਹੋਇਆ ਹੋਇਆ ਇੰਨਾ। ਵਸਤ ਪਰਾਈ ਕਉ ਉੱਠ ਰੋਵੈ, ਕਰਮ ਧਰਮ ਸਗਲਾਈ ਖੋਵੈ। ਇਸ ਪ੍ਰਕਾਰ ਸਗਲਾਈ ਪਾਠ ਨਹੀਂ ਕਰਨਾ, ਸਗਲਾ ਵਿੱਚ ਡੈਸ਼ ਈ ਬੋਲਣਾ ਇਕੱਠੇ ਵਾਂਗੂ ਹੀ ਹੈ, ਕਰਮ ਧਰਮ ਸਗਲਾਈ ਖੋਵੈ, ਕਿਉਂਕਿ ਇਹ ਜੋੜ ਹੁੰਦਾ ਪਾਠ ਦਾ, ਜਿਵੇਂ ਕਰਮ ਧਰਮ ਸਾਗ ਲਾਈ ਖੋਵੈ। ਇਸ ਪ੍ਰਕਾਰ ਸਗਲਾਈ ਇਕੱਠਾ ਵੀ ਕਰ ਸਕਦਾ ਕੋਈ, ਇਸ ਕਰਕੇ ਇਹਨੂੰ ਬੋਲਣ ਦਾ ਤਰੀਕਾ ਕਰਮ ਧਰਮ ਸਗਲਾਈ ਖੋਵੈ। ਪਰਾਈ ਵਸਤੂ ਜਿਹੜੀ ਮਾਇਆ ਜਾਂ ਦੇਹ ਨੂੰ ਪ੍ਰਾਪਤ ਪਾ ਕੇ ਇਹ ਕਰਕੇ ਨਿੱਤ ਸਵੇਰੇ ਉੱਠ ਕੇ ਰੋਂਦਾ, ਸਵੇਰ ਰੋਜ਼ ਵਸਤ ਪਰਾਈ ਕੋ ਉੱਠ ਰੋਵੈ। ਉਹ ਪਰਾਈਆਂ ਚੀਜ਼ਾਂ ਨੂੰ ਦੇਖ ਦੇਖ ਰੋਂਦਾ, ਫਲਾਨੇ ਨੇ ਇੰਨਾ ਬਣਾ ਲਿਆ, ਫਲਾਨੇ ਨੇ ਇੰਨੇ ਬਣ ਗਏ, ਉਹਦਾ ਆਹ ਹੋ ਗਿਆ, ਤੜਕੇ ਰੋਣ ਲੱਗ ਜਾਂਦਾ ਉੱਠ। ਨਿਤਨੇਮ ਨਹੀਂ, ਕੋਈ ਬੰਦਗੀ ਨਹੀਂ, ਇਸ ਤਰ੍ਹਾਂ ਧਰਮ ਕਰਮ ਸਾਰਾ ਹੀ ਖੋ ਲੈਂਦਾ, ਨਾਸ ਕਰ ਲੈਂਦਾ। ਕਿਉਂਕਿ ਧਿਆਨ ਅਕਾਲ ਪੁਰਖ ਵੱਲ ਨਹੀਂ ਲੱਗਿਆ ਹੋਇਆ। ਹੁਕਮ ਨਾ ਬੂਝੈ ਆਵਣ ਜਾਣੇ, ਪਾਪ ਕਰੈ ਤਾਂ ਪੱਛੋ ਤਾਣੇ। ਵਾਹਿਗੁਰੂ ਦੇ ਹੁਕਮ ਨੂੰ ਸਮਝਦਾ ਹੀ ਨਹੀਂ, ਇਸ ਲਈ ਜੰਮਦਾ ਮਰਦਾ। ਪਹਿਲਾਂ ਪਾਪ ਕਰਮ ਕਰਦਾ, ਜਦੋਂ ਫਿਰ ਉਹਦਾ ਫਲ ਮਿਲਦਾ, ਫਿਰ ਕਹਿੰਦੇ ਪਛਤਾਉਂਦਾ। ਦੇਖੋ ਜੀ, ਅਸੀਂ ਮਾੜਾ ਨਹੀਂ ਕੀਤਾ ਕਿਸੇ ਦਾ, ਮਾੜਾ ਤਾਂ ਕੀਤਾ, ਤੈਨੂੰ ਕਿਹੜਾ ਪਤਾ ਕੀਤਾ ਕਿ ਨਹੀਂ ਕੀਤਾ। ਜਿਹੜਾ ਕਿਸੇ ਦਾ ਦਿਲ ਵੀ ਦੁਖਾ ਦੇਣਾ ਵੀ ਮਾੜਾ ਹੀ ਹੁੰਦਾ। ਜੋ ਦੁੱਧ ਭਾਵੈ ਸੋ ਪ੍ਰਵਾਨ, ਤੇਰੇ ਭਾਣੇ ਨੂੰ ਕੁਰਬਾਨ। ਇਹ ਮਹਾਰਾਜ ਜੋ ਆਪ ਜੀ ਨੂੰ ਪਾਉਂਦਾ ਪਰਮੇਸ਼ਰ ਜੀ, ਉਹੀ ਪ੍ਰਮਾਣਨੀਕ ਹੈ। ਮੈਂ ਆਪ ਜੀ ਦੇ ਮਹਾਰਾਜ ਭਾਣੇ ਤੋਂ ਕੁਰਬਾਨ ਕੁਰਬਾਨ ਜਾਂਦਾ, ਮਲਿਹਾਰ ਜਾਵਾਂ। ਨਾਨਕ ਗਰੀਬ ਬੰਦਾ ਜਨ ਤੇਰਾ, ਰਾਖ ਲੇ ਸਾਹਿਬ ਪ੍ਰਭ ਮੇਰਾ। ਮਹਾਰਾਜ ਕਥਨ ਕਰਦੇ, ਹੇ ਵਾਹਿਗੁਰੂ, ਮੈਂ ਗਰੀਬ ਤੇਰੇ ਦਾਸਾਂ ਦਾ ਦਾਸ ਹਾਂ ਜੀ। ਇਹ ਮੇਰੇ ਸਾਹਿਬ, ਹੇ ਮੇਰੇ ਪ੍ਰਭੂ, ਭਾਵ ਰੱਖਿਅਕ ਪਰਮੇਸ਼ਰ, ਆਪ ਮੈਨੂੰ ਸੰਸਾਰ ਤੋਂ ਰੱਖ ਲਓ, ਬਚਾ ਲਓ, ਮੁਕਤ ਕਰ ਦਿਓ ਹੁਣ ਇਹਨਾਂ ਬੰਧਨਾਂ ਤੋਂ ਸਾਨੂੰ ਕਿਰਪਾ ਕਰਕੇ। ਧਨਾਸਰੀ ਮਹੱਲਾ ਪੰਜਵਾ, ਮੋਹੇ ਮਸਕੀਨ ਪ੍ਰਭ ਨਾਮ ਆਧਾਰ, ਕਾਟਣ ਕਉ ਹਰ ਹਰ ਰੋਜ਼ਗਾਰ। ਮੈਂ ਮਸਕੀਨ ਤੋਂ ਭਾਵ ਮੈਂ ਗਰੀਬ ਨੂੰ ਵਾਹਿਗੁਰੂ ਦੇ ਨਾਮ ਦਾ ਹੀ ਆਸਰਾ ਹੈ, ਮੇਰੇ ਰੱਖਿਅਕ ਪਰਮੇਸ਼ਰ ਦਾ ਹੀ ਆਸਰਾ ਹੈ। ਸੋ ਖੱਟਣੇ ਨੂੰ ਹਰ ਹਰ ਨਾਮ ਦਾ ਹੀ ਰੋਜ਼ੀਨਾ ਰੁਜ਼ਗਾਰ ਕਰਦੇ ਹਾਂ ਅਸੀਂ, ਇਹੀ ਮੇਰਾ ਰੋਜ਼ਗਾਰ ਹੈ। ਕੀ ਰੋਜ਼ਗਾਰ ਹੈ? ਕਹਿੰਦੇ ਖੱਟਣ ਕਉ ਹਰ ਹਰ, ਕੀ ਖੱਟ ਲਿਆਂਦਾ? ਨਾਮ, ਮਾਈ ਖਾਟ ਆਇਓ ਕਰ ਪੂਤਾ। ਸੋ ਇਸ ਕਰਕੇ ਮੈਂ ਖੱਟ ਕੇ ਆਇਆ, ਦੁਨੀਆ ਪੈਸੇ ਕਮਾ ਕੇ ਲਿਆਉਂਦੀ ਹੈ, ਕਹਿੰਦੇ ਸੋ ਪਰਦੇਸੋਂ ਖੱਟ ਕੇ ਲਿਆਇਆ, ਫਲਾਣੇ ਥਾਂ ਤੋਂ ਖੱਟ ਕੇ ਲਿਆਇਆ, ਖੱਟੀ ਖੱਟ ਲਿਆਇਆ। ਮਹਾਰਾਜ ਕਹਿੰਦੇ ਖੱਟਣਾ ਮੇਰਾ ਰੋਜ਼ਗਾਰ ਕੀ ਹੈ, ਮੇਰੀ ਦਿਹਾੜੀ ਕੀ ਹੈ, ਮੇਰੀ ਨੌਕਰੀ ਕੀ ਹੈ, ਨਾਮ ਹੈ ਬਸ। ਮੈਨੂੰ ਤਾਂ ਇਹ ਖੁਸ਼ੀ ਹੈ ਵੀ ਅੱਜ ਮੇਰੇ ਇੰਨੇ ਪਾਠ ਹੋ ਗਏ, ਮੇਰਾ ਇੰਨਾ ਸਿਮਰਨ ਹੋ ਗਿਆ, ਮੈਨੂੰ ਇਹੀ ਵੱਡੀ ਚੀਜ਼ ਲੱਗਦੀ ਹੈ। ਲੋਕ ਪੈਸਿਆਂ ਨੂੰ ਦੇਖ ਦੇਖ ਖੁਸ਼ ਹੁੰਦੇ, ਮੈਂ ਨਾਮ ਨੂੰ ਜਪ ਕੇ ਖੁਸ਼ ਹੁੰਦਾ। ਸੰਜਣ ਕਉ ਹਰ ਏਕੋ ਨਾਮ, ਹਲਤ ਪਲਤ ਤਾ ਕੈ ਆਵੈ ਕਾਮ। ਸੰਜਣ ਹੁੰਦਾ ਇਕੱਤਰ ਕਰਨੇ ਨੂੰ, ਇੱਕ ਪਰਮੇਸ਼ਰ ਦਾ ਨਾਮ ਹੀ ਧਨ ਹੈ, ਲੋਕ ਪ੍ਰਲੋਕ ਵਿੱਚ ਇਸ ਜੀਵ ਦੇ ਕੰਮ ਆਉਣ ਵਾਲਾ ਇਹ ਨਾਮ। ਜਿਹੜਾ ਨਾਮ ਰੱਥੇ ਪ੍ਰਭ ਰੰਗ ਅਪਾਰ, ਸਾਧ ਗਾਵੈ ਗੁਣ ਏਕ ਨਿਰੰਕਾਰ ਰਹਾਉ। ਜੋ ਵਾਹਿਗੁਰੂ ਦੇ ਨਾਮ ਵਿੱਚ ਰੱਤੇ ਹੋਏ ਨੇ, ਉਹਨਾਂ ਨੂੰ ਅਪਾਰ ਰੰਗ ਹੁੰਦਾ, ਆਨੰਦ ਹੋਇਆ ਉਹਨਾਂ ਦੇ ਮਨ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦਾ ਸਦਕਾ ਇਸ ਪ੍ਰਕਾਰ ਰੰਗ ਲੱਗ ਗਿਆ, ਉਹਨਾਂ ਉੱਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੋ ਗਈ ਹੈ। ਤਾਂ ਹੁਣ ਸਤਿਗੁਰੂ ਮਹਾਰਾਜ ਜੀ ਫਰਮਾਉਂਦੇ ਹਨ, ਨਾਮ ਰੱਤੇ ਪ੍ਰਭ ਰੰਗ ਅਪਾਰ, ਸਾਧ ਗਾਵ ਹੈ ਗੁਣ ਏਕ ਨਿਰੰਕਾਰ। ਰਹਾਓ ਵਿਸ਼ਰਾਮ ਦੇ ਕੇ ਇਸ ਤਰ੍ਹਾਂ ਫਰਮਾਉਂਦੇ ਨੇ, ਕਿਉਂਕਿ ਵਿਸ਼ਰਾਮਾਂ ਦਾ ਵੀ ਧਿਆਨ ਰੱਖਣਾ ਸੀ ਨਾ। ਤੋ ਨਾਮ ਰੱਤੇ ਪ੍ਰਭ ਰੰਗ ਅਪਾਰ, ਸਾਧ ਗਾਵ ਹੈ ਗੁਣ ਏਕ ਨਿਰੰਕਾਰ ਰਹਾਓ। ਜੋ ਵਾਹਿਗੁਰੂ ਦੇ ਨਾਮ ਵਿੱਚ ਰੱਤੇ ਹੋਏ ਨੇ, ਉਹਨਾਂ ਨੂੰ ਅਪਾਰ ਰੰਗ ਭਾਵ ਆਨੰਦ ਹੋਇਆ। ਜੋ ਵਾਹਿਗੁਰੂ ਦੇ ਰੰਗ ਪ੍ਰੇਮ ਵਿੱਚ ਰੱਤੇ ਹੋਏ ਨੇ, ਉਹਨਾਂ ਨੂੰ ਅਪਾਰ ਨਾਮੀ ਦੀ ਪ੍ਰਾਪਤੀ ਹੋਈ ਹੈ। ਸੋ ਸਾਧ ਇੱਕ ਨਿਰੰਕਾਰ ਦੇ ਹੀ ਗੁਣਾਂ ਨੂੰ ਭਾਈ ਗਾਉਂਦੇ ਹਨ। ਰਹਾਓ ਵਿਸ਼ਰਾਮ ਦੇ ਕੇ ਇਸ ਪ੍ਰਕਾਰ ਫਰਮਾਉਂਦੇ ਹਨ, ਸਾਧ ਕੀ ਸੋਭਾ ਆਤਮਸਕੀਨੀ, ਸੰਤ ਵਡਾਈ ਹਰ ਜਸ ਚੀਨੀ। ਅਤਿਅੰਤ ਗਰੀਬੀ ਧਾਰਨੇ ਕਰਕੇ ਸੰਤਾਂ ਦੀ ਸੋਭਾ ਹੁੰਦੀ ਹੈ, ਹਰੀ ਜਸ ਕਰਨ ਨਾਲ ਸੰਤਾਂ ਦੀ ਵਡਿਆਈ ਚੀਨੀ ਤੋਂ ਭਾਵ ਜਾਣੀ ਜਾਂਦੀ। ਸੰਤ ਦੀ ਨਿਸ਼ਾਨੀ ਦੱਸਦੇ ਨੇ ਕੀ ਹੁੰਦੀ ਹੈ, ਇੱਕ ਤਾਂ ਉਹਨਾਂ 'ਚ ਬਹੁਤ ਨਿਮਰਤਾ ਹੁੰਦੀ ਗਰੀਬੀ, ਇੱਕ ਸੰਤਾਂ ਦੀ ਵਡਿਆਈ ਜਾਣੀ ਜਾਂਦੀ ਹੈ ਨਾਮ ਜਪਣ ਕਰਕੇ, ਬੰਦਗੀ ਕਰਦੇ ਸਾਰਾ ਦਿਨ ਬੰਦਗੀ ਕਰੀ ਜਾਣੀ ਬਸ, ਬਹੁਤੀਆਂ ਗੱਲਾਂ ਨਹੀਂ ਕਰਨੀਆਂ, ਕਈ ਬੈਠੇ ਗੱਲਾਂ ਹੀ ਗੱਲਾਂ ਕਰੀ ਜਾਂਦੇ ਨੇ। ਧੰਨ ਬਾਬਾ ਠਾਕੁਰ ਸਿੰਘ ਜੀ, ਦਮਦਮੀ ਟਕਸਾਲ ਦੇ ਮੁਖੀ ਸੱਚਖੰਡ ਵਾਸੀ ਮਹਾਂਪੁਰਖ, ਬਾਣੀ ਤੋਂ ਬਿਨਾਂ ਕੋਈ ਗੱਲ ਨਹੀਂ ਕਰਨੀ, ਬਹੁਤੀ ਗੱਲ ਨਹੀਂ ਕਰਨੀ, ਬਸ ਮਾੜਾ ਜਿਹਾ ਮਤਲਬ ਦਾ ਬੋਲਣਾ। ਸੋ ਇਸੇ ਪ੍ਰਕਾਰ ਮਹਾਂਪੁਰਖ ਬਾਬਾ ਗੁਰਬਚਨ ਸਿੰਘ ਜੀ ਖਾਲਸਾ, ਸਾਰਾ ਦਿਨ ਪਾਠ ਸੁਣੀ ਜਾਣਾ, ਸੰਤ ਕਰਤਾਰ ਸਿੰਘ ਜੀ ਖਾਲਸਾ ਤੋਂ ਉੱਚੇ ਥਾਂ ਬਿਠਾ ਲੈਣਾ। ਸੋ ਇਸੇ ਪ੍ਰਕਾਰ ਜਿਹੜੇ ਵੀ ਸਿੰਘ ਬਾਣੀ ਪੜ੍ਹਨ ਵਾਲੇ ਸੀ ਵਧੀਆ, ਉਹਨਾਂ ਤੋਂ ਬਹਿ ਜਾ ਪਈ ਸੁਣਾ, ਕਿੰਨਾ ਕਿੰਨਾ ਨਿਤਨੇਮ ਸੁਣੀ ਜਾਣਾ ਸੁਣੀ ਜਾਣਾ। ਸੋ ਮਹਾਰਾਜ ਫਰਮਾਉਂਦੇ ਹਨ, ਇਸ ਪ੍ਰਕਾਰ ਜਿਹੜੀ ਹੈ ਨਾ ਸੰਤਾਂ ਦੀ ਜਿਹੜੀ ਆ ਵਡਿਆਈ ਹੈ, ਬਹੁਤੀ ਗੱਲ ਨਹੀਂ ਕਰਨੀ, ਜੇਕਰ ਮਨ ਦੇ ਅੰਦਰ ਗਰੀਬੀ ਧਾਰ ਕੇ ਰੱਖਣੀ, ਨਿਮਰਤਾ ਰੱਖਣੀ, ਕਿਉਂਕਿ ਸੰਸਾਰ ਦੇ ਲੋਕਾਂ ਨੂੰ ਪਦਾਰਥਾਂ ਕਰਕੇ ਹੰਕਾਰ ਹੁੰਦਾ, ਵਿੱਦਿਆ ਕਰਕੇ ਹੁੰਦਾ, ਹੋਰ ਗੱਲਾਂ ਕਰਕੇ। ਮਹਾਂਪੁਰਖ ਕੋਲ ਕਿੰਨਾ ਹੀ ਪਦਾਰਥ ਹੁੰਦਾ, ਗ੍ਰਿਸ਼ਤੀ ਬੰਦੇ ਕੋਲ ਤਾਂ ਇੰਨਾ ਪਦਾਰਥ ਵੀ ਨਹੀਂ ਹੁੰਦਾ। ਮਹਾਂਪੁਰਖ ਤਾਂ ਲੋਕ ਪਰਲੋਕ ਵਿੱਚ ਵੀ ਦੇਖੋ ਉਹਨਾਂ ਦੀ ਪਹੁੰਚ ਹੁੰਦੀ ਹੈ, ਪਰ ਫਿਰ ਵੀ ਇੰਨੀ ਨਿਮਰਤਾ, ਬਿਲਕੁਲ ਹੀ ਬਹੁਤ ਹੀ ਨਿਮਰਤਾ ਰੱਖਦੇ ਨੇ। ਆਨੰਦ ਸੰਤਨ ਕੈ ਭਗਤ ਗੋਬਿੰਦ, ਸੁਖ ਸੰਤਨ ਕੈ ਬਿਨਸੀ ਚਿੰਦ। ਗੋਬਿੰਦ ਦੀ ਭਗਤੀ ਕਰਕੇ ਸੰਤਾਂ ਨੂੰ ਆਨੰਦ ਹੀ ਆਨੰਦ ਹੈ, ਚਿੰਤਾ ਦੇ ਬਿਨਸਨੇ ਕਰਕੇ ਨਾਸ ਹੋਣ ਕਰਕੇ ਸੰਤਾਂ ਨੂੰ ਸੁੱਖ ਹੀ ਸੁੱਖ ਹੈ। ਭਗਤੀ ਕਰਕੇ ਉਹ ਆਨੰਦ ਮਾਣਦੇ ਨੇ, ਕੋਈ ਚਿੰਤਾ ਨਹੀਂ ਉਹਨਾਂ ਨੂੰ, ਇਸੇ ਕਰਕੇ ਕੰਮ ਆਪੇ ਹੋਈ ਜਾਂਦੇ ਨੇ। ਗ੍ਰਿਸ਼ਤੀ ਵਿਚਾਰਾ ਇਹ ਚਿੰਤਾ ਦੀ ਮਾਰਿਆ ਹੁੰਦਾ, ਬੰਦਗੀ ਨਹੀਂ ਕਰਨੀ ਊ, ਕੰਮਾਂ ਦੀ ਚਿੰਤਾ ਜ਼ਿਆਦਾ ਕਰਨੀ। ਜਹਿ ਸਾਧ ਸੰਤਨ ਹੋਵੈ ਇਕੱਤਰ, ਤਹਿ ਹਰ ਜਸ ਗਾਵੈ ਨਾਦ ਕਵਿਤ। ਜਿੱਥੇ ਵੀ ਉਹ ਸਾਧੂ ਸੰਤ ਕਹਿੰਦੇ ਨੇ ਇਕੱਠੇ ਹੁੰਦੇ ਨੇ ਨਾ, ਸੋ ਉੱਥੇ ਨਾਦ ਹੁੰਦਾ, ਬਾਜਿਆਂ ਨੂੰ ਵਜਾ ਕੇ ਅਤੇ ਕਵਿਤਾ ਦੁਆਰੇ ਹਰੀ ਦੇ ਜਸ ਨੂੰ ਗਾਉਂਦੇ ਨੇ। ਹਰੀ ਜਸ ਰੂਪ ਨਾਦ ਜਿਹੜਾ ਸ਼ਬਦ ਹੈ ਅਤੇ ਕਵਿਤਾ ਹੁੰਦੀ ਛੰਦ ਗਾਉਂਦੇ ਨੇ। ਇਹ ਮਹਾਰਾਜ ਦਾ ਅਸੂਲ ਹੈ ਵੀ ਪਹਿਲਾਂ ਤੋਂ, ਹੁਣ ਜਿਵੇਂ 52 ਕਵੀ ਵੀ ਦਸਵੇਂ ਪਾਤਸ਼ਾਹ ਨੇ ਰੱਖੇ ਆਪਣੇ ਕੋਲ, ਹੁਣ ਇੱਥੇ ਮਹਾਰਾਜ ਕਹਿੰਦੇ ਤਹਿ ਹਰ ਜਸ ਗਾਵ ਹੈ ਨਾਦ ਕਵਿਤ। ਨਾਦ ਹੁੰਦਾ ਵਾਜੇ ਵਜਾ ਕੇ ਕਵਿਤ, ਕਵਿਤਾ ਨੂੰ ਗਾਉਂਦੇ ਨੇ। ਉਹ ਜਿਹੜੇ ਆਮ ਤੌਰ 'ਤੇ ਗੁਰਬਾਣੀ ਦੀ ਗਾਹਾਂ ਨਾ, ਗੁਰਬਾਣੀ ਦੀ ਲੋਕਾਂ ਨੂੰ ਆਮ ਸਮਝ ਨਹੀਂ ਪੈਂਦੀ ਹੁੰਦੀ ਕਈ ਵਾਰੀ, ਜਿਵੇਂ ਪਿੰਡਾਂ ਦੇ ਲੋਕ ਨੇ ਖਾਸ ਕਰਕੇ। ਮੈਂ ਪਿੰਡਾਂ 'ਚ ਕਥਾ ਕੀਤੀ, ਮੈਨੂੰ ਪਤਾ ਨਾ, ਜਿਹੜੇ ਹੁਣ ਇੱਥੇ ਆ ਬਾਹਰਲੇ ਦੇਸ਼ਾਂ ਦੇ ਜਿਹੜੇ ਜੰਮਪਲ ਨੇ ਜਾਂ ਹੋਰ ਲੋਕ ਨੇ ਜਿਹੜੇ ਸ਼ਹਿਰਾਂ 'ਚ ਪੜ੍ਹੇ ਨੇ, ਪਿੰਡਾਂ 'ਚ ਗਏ ਨਹੀਂ ਕਿ ਕਦੇ, ਤੁਸੀਂ ਪਿੰਡਾਂ ਦਾ ਮਾਹੌਲ ਨਹੀਂ ਦੇਖਿਆ, ਉੱਥੇ ਲੋਕਾਂ ਤੁਸੀਂ ਜੇ ਬਾਣੀ ਸੁਣਾਓ ਕਹਿੰਦੇ ਪਤਾ ਨਹੀਂ ਕੀ ਬੋਲੀ ਜਾਂਦਾ, ਮਖੌਲ ਜਿਹਾ ਹੀ ਕਰਦੇ ਨੇ ਉਹਨਾਂ ਨੂੰ। ਫਿਰ ਜੇ ਕਾਵਿ ਰਚਨਾ ਵਿੱਚ ਪਾ ਕੇ ਉਹ ਸੁਣਾ ਦੀਏ ਨਾ ਚੀਜ਼, ਉਹ ਪਿੰਡਾਂ ਵਾਲੇ ਫਿਰ ਢਾਡੀ ਨੂੰ ਜ਼ਿਆਦਾ ਪਸੰਦ ਕਰਨਗੇ, ਕਵੀਸ਼ਰ ਨੂੰ ਪਸੰਦ ਕਰਨਗੇ। ਤਾਂਹੀਓ ਮਹਾਂਪੁਰਖਾਂ ਨੇ ਇਹ ਜਿਹੜੀਆਂ ਗੁਰਬਾਣੀ ਦੇ ਸ਼ਬਦ ਦੀਆਂ ਅੱਗੇ ਫਿਰ ਇਹਦੀ ਕਾਵਿ ਰਚਨਾ ਵਿੱਚ ਧਾਰਨਾ ਬਣਾ ਲਈ, ਹੁੰਦਾ ਸ਼ਬਦ ਹੀ ਹੈ। ਹੁਣ ਜਿਵੇਂ ਆਪਾਂ ਕਥਾ ਕਰਦੇ ਹਾਂ, ਹੁਣ ਵੀ ਤਾਂ ਮੈਂ ਬੋਲ ਹੀ ਰਿਹਾ, ਪੰਗਤੀ ਇੱਕ ਪੜ੍ਹ ਕੇ ਉਦੋਂ ਬਾਅਦ ਕਿੰਨਾ ਬੋਲਦੇ ਹਾਂ। ਇਹ ਹੁਣ ਜੇ ਇਹਨੂੰ ਕੋਈ ਕਹੇ ਜੀ ਕੱਚੀ ਬਾਣੀ ਹੈ ਇਹ ਕਥਾ, ਇਹ ਸੋਚਦਾ ਸੋਚਦਾ ਕੋਈ ਵੀ ਨਹੀਂ ਆਪਣੇ 'ਚ, ਇਹੀ ਹੈ ਬਸ, ਹੁੜਿਆ ਹੁੜਿਆ ਕਰਕੇ ਹਰੇਕ ਦੇ ਮਗਰ ਪੈ ਜਾਂਦੇ। ਇੱਕ ਕਿਸੇ ਨੇ ਗੱਲ ਕਹੀ ਤੀ, ਸਾਰਿਆਂ ਨੇ ਡੰਡ ਰੌਲੀ ਪਾ ਲੈਣੀ। ਘੱਟੋ ਘੱਟ ਕਿਸੇ ਵਿਦਵਾਨ ਸੱਜਣ ਨੂੰ ਤਾਂ ਪੁੱਛ ਲਓ, ਸਿਆਣੇ ਨੂੰ, ਵੀ ਇਹ ਜਿਹੜੀ ਗੱਲ ਹੈ ਕਿਵੇਂ ਹੈ। ਇਹ ਆਪਸ ਵਿੱਚ ਵਿਚਲੇ ਰੌਲੇ ਹੋਰ ਨੇ, ਇਹ ਸੋਫਟਵੇਅਰ ਹੋਰ ਹੈ ਅਤੇ ਹਾਰਡਵੇਅਰ ਇਹਨਾਂ ਦਾ ਹੋਰ ਅੰਦਰਲਾ। ਅੰਦਰਲੇ ਕਾਰਨ ਤਾਂ ਕੋਈ ਥੋੜ੍ਹੇ ਬੰਦੇ ਜਾਣਦੇ ਨੇ ਵੀ ਵਿਚਲਾ ਰੌਲਾ ਕੀ ਹੈ। ਰੌਲੇ ਹੋਰ ਨੇ, ਦਿਖਾਵਾ ਉਹਦੇ 'ਚ ਹੋਰ ਹੈ, ਅੰਦਰਲੀਆਂ ਗੱਲਾਂ ਹੋਰ ਨੇ। ਇਹ ਬਹੁਤ ਕੁਝ ਚੱਲਦਾ ਅੰਦਰ ਅੰਦਰ, ਤਾਂ ਬਹੁਤ ਰਾਜਨੀਤੀ ਚੱਲਦੀ ਇਹਨਾਂ ਗੱਲਾਂ 'ਚ, ਵੀ ਇੱਕ ਦੂਜੇ ਨੂੰ ਥੱਲੇ ਲਾਓ, ਉਹਨੂੰ ਸਿੱਟਣਾ ਆਪਾਂ ਨੇ, ਵੀ ਉਹ ਤਾਂ ਚੜ੍ਹ ਗਏ, ਵੀ ਲੈ ਫਲਾਣੇ ਤਾਂ ਉੱਪਰ ਉੱਠ ਗਏ, ਹੁਣ ਉਹਨਾਂ ਨੂੰ ਥੱਲੇ ਸਿੱਟੋ। ਵਿਚਲੀਆਂ ਗੱਲਾਂ ਹੋਰ ਨੇ, ਆਪਾਂ ਆਮ ਲੋਕ ਉਹਨਾਂ ਨੂੰ ਸਮਝਦੇ ਨਹੀਂ ਗੱਲਾਂ ਨੂੰ, ਫਿਰ ਸਾਨੂੰ ਜਾ ਕੇ ਦੇਖਣਾ ਪੈਂਦਾ ਵੀ ਇਹ ਚੱਕਰ ਕੀ ਹੈ ਵਿਚਲਾ। ਜਦੋਂ ਜਾ ਕੇ ਪੜਚੋਲ ਕਰਦੇ ਹਾਂ ਉਹ ਗੱਲ ਫਿਰ ਹੋਰ ਨਿਕਲਦੀ ਹੈ। ਇਸ ਕਰਕੇ ਜਿਹੜੀ ਬਹੁ ਗਿਣਤੀ ਹੈਗੀ ਆਪਣੇ ਲੋਕਾਂ ਦੀ, ਉਹ ਇੱਕ ਗੱਲ ਨੂੰ ਲੈ ਕੇ ਸਾਰੇ, ਦੇਖੋ ਜੀ ਉਹ ਕੱਚੀ ਬਾਣੀ ਪੜ੍ਹਤੀ, ਪਤਾ ਵੀ ਇਹ ਕੱਚੀ ਬਾਣੀ ਹੁੰਦੀ ਕੀ ਹੈ। ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਸਤਿਗੁਰੂ ਜੀ ਤੋਂ ਬਿਨਾਂ, ਉਹਦੇ ਆਸੇ ਪ੍ਰਯੋਜਨ ਤੋਂ ਬਿਨਾਂ। ਇਹ ਤਾਂ ਹੁਣ ਮਹਾਰਾਜ ਨੇ ਭਾਈ ਨੰਦ ਲਾਲ ਦੀਆਂ ਗਾਇਲਾਂ, ਭਾਈ ਗੁਰਦਾਸ ਦੀਆਂ ਵਾਰਾਂ, ਉਹਨਾਂ ਨੂੰ ਪ੍ਰਵਾਨਗੀ ਦਿੱਤੀ ਹੈ। ਹੋਰ ਵੀ ਬਹੁਤ ਸਾਰੇ 52 ਕਵੀਆਂ ਨੇ ਲਿਖੇ ਆ, ਰਚਨਾ ਕੀਤੀ ਆ, ਸਤਿਗੁਰੂ ਨੇ ਇੰਨਾ ਬਚਨ ਕਹਿਣਾ ਪ੍ਰਵਾਨ ਹੈ, ਨਾਦ ਕਵਿਤ। ਸੋ ਇਸ ਪ੍ਰਕਾਰ ਹੈ ਕਿ ਜਿਹੜਾ ਵੀ ਨਿਸ਼ਾਨਾ, ਉਹ ਇੱਕ ਹੋਣਾ ਚਾਹੀਦਾ ਬਈ, ਇਹ ਨਿਸ਼ਾਨਾ ਪਰਮੇਸ਼ਰ ਵੱਲ ਨੂੰ ਲੈ ਕੇ ਜਾਵੇ। ਜਿਹੜੇ ਆਪਣੇ ਆਪ ਨੂੰ ਬਾਹਲਾ ਕਹਿੰਦੇ ਆ ਨਾ, ਤੁਸੀਂ ਜਾ ਕੇ ਕਿਤੇ ਮਾਲਵੇ ਦੇ ਵਿੱਚ ਪਿੰਡਾਂ 'ਚ ਸੁਣਾਇਓ ਆਪਣੀਆਂ ਗੱਲਾਂ, ਉਹਨੂੰ ਫੇਰ ਪਤਾ ਲੱਗੂ ਜੇ ਤੁਹਾਡੇ ਮਗਰ ਨਾ ਪੈ ਗਏ ਲੋਕ। ਉਹ ਕਹਿੰਦੇ ਪਤਾ ਨਹੀਂ ਕਿੱਧਰੋਂ ਆ ਗਿਆ, ਹੋਰ ਹੀ ਗੱਲਾਂ ਮਾਰੀ ਜਾਂਦਾ। ਉੱਥੇ ਤਾਂ ਬਹੁਤ ਹੀ ਸਰਲ ਭਾਸ਼ਾ ਵਿੱਚ ਸਾਨੂੰ ਕਥਾ ਕਰਨੀ ਪੈਂਦੀ ਹੈ, ਪਹਿਲਾਂ ਤਾਂ ਕਥਾ ਸੁਣਦੇ ਹੀ ਨਹੀਂ। ਉਹ ਕਹਿੰਦੇ ਸਾਨੂੰ ਤਾਂ ਸਾਖੀਆਂ ਸੁਣਾ, ਸਾਖੀ ਸੁਣਾ ਸੁਣਾ ਕੇ ਮਸਾਂ ਕਿਤੇ ਉਹਨਾਂ ਨੂੰ ਤਿਆਰ ਕਰੀਦਾ ਵੀ ਇੱਕ ਓਂਕਾਰ ਆ ਹੁੰਦਾ। ਉਹ ਕਹਿੰਦੇ ਇਹ ਨਹੀਂ ਸਾਡੀ ਸਮਝ ਲੱਗਦਾ। ਇਸ ਤਰ੍ਹਾਂ ਹੈ ਕਿ ਜਿਹੜਾ ਮਹਾਰਾਜ ਨੇ ਇੱਥੇ ਬਚਨ ਕੀਤਾ, ਤਹਿ ਹਰ ਜਸ ਗਾਵ ਹੈ ਨਾਦ ਕਵਿਤ। ਹਰੀ ਜਸ ਰੂਪ ਨਾਦ ਸ਼ਬਦ ਅਤੇ ਕਵਿਤਾ ਹੁੰਦੀ ਛੰਦ ਨੂੰ ਗਾਉਂਦੇ ਨੇ। ਇਸ ਤਰ੍ਹਾਂ ਮਹਾਰਾਜ ਕਹਿੰਦੇ ਨੇ, ਗੱਲ ਤਾਂ ਹੁੰਦੀ ਅੰਮ੍ਰਿਤ ਛਕਾਉਣ ਦੀ, ਜਿਹੜੇ ਕਿਸੇ ਨੇ ਇੱਕ ਵੀ ਬੰਦੇ ਨੂੰ ਕਦੇ ਅੰਮ੍ਰਿਤ ਨਹੀਂ ਨਾ ਛਕਾਇਆ, ਉਹ ਕਿੰਤੂ ਪਤਾ ਕੀ ਤੇ ਕਰਦਾ ਜਿਹਨੇ 10 ਲੱਖ ਬੰਦੇ ਨੂੰ ਅੰਮ੍ਰਿਤ ਛਕਾਇਆ, ਕਿਸੇ ਮਹਾਂਪੁਰਖ ਨੇ 12 ਲੱਖ ਨੂੰ ਛਕਾਇਆ, ਕਿਸੇ ਨੇ 15 ਲੱਖ ਬੰਦਿਆਂ ਨੂੰ ਅੰਮ੍ਰਿਤ ਛਕਾਇਆ, ਪੰਥ ਦੀ ਅਣਥੱਕ ਸੇਵਾ ਕੀਤੀ ਹੈ, ਇੰਨੇ ਨੇ ਪਾਠ ਕੀਤੇ ਨੇ, ਸਾਰੀ ਸਾਰੀ ਰਾਤ ਸੇਵਾ ਕੀਤੀ ਹੈ, ਭਾਂਡੇ ਮਾਂਜੇ ਸੰਗਤ ਦੇ, ਉਹਨਾਂ ਨੂੰ ਕਹਿੰਦੇ ਇਹ ਝੂਠ, ਇਹ ਕੱਚੀ ਬਾਣੀ, ਰੱਬ ਦੀ ਰੱਖ ਹੈ ਤੁਹਾਡਾ, ਤੁਹਾਨੂੰ ਕਿਸੇ ਗੱਲ ਦਾ ਪਤਾ ਨਹੀਂ, ਵਾਸਤਾ ਨਹੀਂ, ਉੱਦਾਂ ਹੀ ਕਰੀ ਜਾਂਦੇ। ਪਹਿਲਾਂ ਸਮਝੋ ਗੱਲ ਨੂੰ, ਸਮਝੋ ਚੰਗੀ ਤਰ੍ਹਾਂ, ਇਹ ਪਾਰਟੀ ਬਾਜੀ, ਈਰਖਾ ਬਾਜੀ, ਇਹ ਸਿਆਸੀ ਪੁਣਾ, ਇਹ ਸਾਰਾ ਕੁਛ ਇਹ ਪੰਗੇ ਪਾਉਂਦਾ ਹੈ, ਇਹ ਚੀਜ਼ਾਂ ਨੇ। ਉਹ ਵਿਚਲੀ ਗੱਲ ਨੂੰ ਤਾਂ ਕੁਝ ਸਮਝਦੇ ਹੀ ਨਹੀਂ ਹੈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਜੋ ਕਹਿੰਦੇ ਨੇ ਉਹਦੇ ਉੱਤੇ ਚੱਲੋ। ਸਾਧ ਸਭਾ ਮਹਿ ਆਨੰਦ ਬਿਸਰਾਮ, ਹੁਣ ਸੰਗ ਸੋ ਪਾਏ ਜਿਸ ਮਸਤਕ ਕਰਾਮ। ਸੰਤਾਂ ਦੀ ਸਭਾ ਵਿੱਚ ਸੁੱਖ ਆਨੰਦ ਹੈ, ਪਰ ਸੰਤਾਂ ਦੀ ਸਭਾ ਵਿੱਚੋਂ ਹੀ ਆਨੰਦ ਵਿੱਚ ਟਿਕਾਓ ਬਣਦਾ। ਉਹਨਾਂ ਸੰਤਾਂ ਦੇ ਸੰਗ ਨੂੰ ਉਹੀ ਜੀਵ ਪ੍ਰਾਪਤ ਕਰਦਾ ਜਿਹਦੇ ਮੱਥੇ ਦੇ ਉੱਤੇ ਕਰਾਮ ਭਾਵ ਕਰਮ ਭਾਗ ਚੰਗੇ ਲਿਖੇ ਹੋਏ ਹੋਣ। ਦੋਏ ਕਰ ਜੋੜ ਕਰੀ ਅਰਦਾਸ, ਚਰਨ ਪਖਾਰ ਕਹਾਂ ਗੁਣਤਾਸ। ਸੋ ਇਸ ਪ੍ਰਕਾਰ ਫਰਮਾਉਂਦੇ ਹਨ, ਮੈਂ ਦੋਵੇਂ ਹੱਥ ਜੋੜ ਕੇ ਸੰਤਾਂ ਅੱਗੇ ਬੇਨਤੀ ਕਰਦਾ ਹਾਂ, ਸੰਤਾਂ ਦੇ ਚਰਨ ਪਖਾਰ ਤੋਂ ਭਾਵ ਧੋਂਦਾ ਹਾਂ। ਤਾਸ ਹੁੰਦਾ ਉਹਨਾਂ ਦੇ ਗੁਣਾਂ ਨੂੰ ਮੈਂ ਕਹਿੰਦਾ ਹਾਂ। ਇਸ ਪ੍ਰਕਾਰ ਗੁਣ ਤਾਸ, ਇੱਕ ਤਾਂ ਹੁੰਦਾ ਗੁਣ ਤਾਸ ਖਜ਼ਾਨਾ ਗੁਣਾਂ ਦਾ, ਇੱਕ ਤਾਸ ਗੁਣ, ਤਾਸ ਤੋਂ ਭਾਵ ਗੁਣ ਤਾਸ, ਉਹਨਾਂ ਦੇ ਗੁਣਾਂ ਨੂੰ ਮੈਂ ਕਹਿੰਦਾ ਹਾਂ, ਇਹਦਾ ਅਰਥ ਇਹ ਬਣਨਾ। ਸੋ ਇਸ ਪ੍ਰਕਾਰ ਅੱਗੇ ਫਰਮਾਉਂਦੇ ਹਨ, ਪ੍ਰਭ ਦਿਆਲ ਕਿਰਪਾਲ ਹਜੂਰ, ਨਾਨਕ ਜੀਵੈ ਸੰਤਾਂ ਧੂਰ। ਜੋ ਵਾਹਿਗੁਰੂ ਪਿੱਛੇ ਵੀ ਦਿਆਲੂ ਸੀ, ਹੁਣ ਕਿਰਪਾਲੂ ਅਤੇ ਹਾਜ਼ਰਾ ਹਜੂਰ ਹੈ, ਮਹਾਰਾਜ ਕਥਨ ਕਰਦੇ ਨੇ, ਉਹਦੇ ਸੰਤਾਂ ਦੀ ਚਰਨ ਤੂੜੀ ਲੈ ਕੇ ਮੈਂ ਜਿਉਂਦਾ। ਜੋ ਸੰਤ ਦਿਆਲੂ ਕਿਰਪਾਲੂ ਵਾਹਿਗੁਰੂ ਨੂੰ ਹਜੂਰ ਹੁੰਦਾ ਨੇੜੇ ਜਾਣਦੇ ਨੇ, ਉਹਨਾਂ ਸੰਤਾਂ ਦੀ ਧੂੜੀ ਲੈ ਕੇ ਮੈਂ ਜਿਉਂਦਾ।